ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਗੌਣ ਰਾਗ ਦੇ ਵਿੱਚ 867 ਅੰਗ ਤੇ 17ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਗੌਣ ਮਹੱਲਾ 5ਵਾਂ। ਭਾਵ ਸਾਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ। ਮਹਾਰਾਜ ਜੀ ਫਰਮਾਉਂਦੇ ਹਨ ਭਾਵ ਸਾਗਰ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲੇ ਪਰਮੇਸ਼ਰ ਦੇ ਜੋ ਚਰਨ ਨੇ ਉਹ ਜਹਾਜ਼ ਹਨ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਸੋ ਨਾਮ ਸਿਮਰਨ ਕਰਨ ਵਾਲੇ ਨੂੰ ਮੁੜ ਮੁੜ ਕੇ ਵਾਰ ਵਾਰ ਜੰਮਣਾ ਮਰਨਾ ਨਹੀਂ ਪੈਂਦਾ। ਹਰ ਗੁਣ ਰਮਤ ਨਾਹੀ ਜਮ ਪੰਥ ਮਹਾਂਵੀਚਾਰ ਪੰਚ ਦੂਤਹ ਮੰਥ। ਮਹਾਰਾਜ ਜੀ ਫਰਮਾਉਂਦੇ ਨੇ ਹਰੀ ਦੇ ਗੁਣ ਜਿਹੜੇ ਹੁੰਦੇ ਨੇ, ਇੱਕ ਓਂਕਾਰ ਸਤਨਾਮ ਕਰਤਾ ਪੁਰਖੇ ਸਾਰੇ ਗੁਣ ਨੇ, ਸੁਖਮਨੀ ਸਹਿਜ ਗੁਣ ਗੋਬਿੰਦ ਨਾਮ, ਇਹ ਗੁਣ ਨੇ। ਜਿੰਨੀ ਬਾਣੀ ਹੈ ਇਹ 'ਚ ਗੁਣੀ ਕਥਨ ਕੀਤੇ ਨੇ, ਬਾਣੀ ਪੜ੍ਹਨ ਨਾਲ ਗੁਣ ਉਚਾਰਨ ਕੀਤਿਆਂ ਜੰਮਦੇ ਰਸਤੇ ਫਿਰ ਨਹੀਂ ਜਾਈਦਾ। ਮਹਾਂਵੀਚਾਰ ਪੰਚ ਦੂਤ ਹੈ ਮੰਥ। ਸੋ ਇਸ ਤਰ੍ਹਾਂ ਬਚਨ ਫਰਮਾਉਂਦੇ ਹਨ, ਸਭ ਤੋਂ ਜਿਹੜੇ ਮਹਾਂ ਵੱਡੇ ਉੱਤਮ ਆਤਮ ਵਿਚਾਰ ਦੇ ਕਰਨ ਵਾਲਾ ਜੀਵ ਹੈ, ਮਹਾਂਪੁਰਖ ਬਣ ਜਾਂਦਾ। ਪੰਜ ਜਿਹੜੇ ਨੇ ਕਾਮ ਕ੍ਰੋਧ ਆਦਿਕ ਦੂਤਾਂ ਨੂੰ ਮੰਥ ਹੁੰਦਾ, ਮੰਥਨ ਕਰਦਾ, ਨਾਸ ਕਰ ਦਿੰਦਾ, ਮਥਨ ਕਰ ਦੇਣਾ, ਜਿਵੇਂ ਰਿੜਕਣਾ, ਦਹੀਂ ਰਿੜਕ ਰਿੜਕ ਕੇ ਮੱਖਣ ਅੱਡ ਅਤੇ ਲੱਸੀ ਵੱਖਰੀ ਬਣ ਜਾਂਦੀ ਹੈ। ਇਸ ਤਰ੍ਹਾਂ ਮਹਾਂਪੁਰਖ ਤੱਤ ਵਿਚਾਰ ਨੂੰ ਕੱਢ ਲੈਂਦੇ ਨੇ ਅਤੇ ਇਹਨਾਂ ਨੂੰ ਪਲਟਾ ਕੇ ਕਾਮ ਨੂੰ ਕਾਮਨਾ ਵਿੱਚ ਤਬਦੀਲ ਕਰ ਦਿੰਦੇ ਨੇ, ਕ੍ਰੋਧ ਨੂੰ ਜੋ ਹੈ ਉਹ ਬੀਰ ਰਸ ਵਿੱਚ ਤਬਦੀਲ ਕਰਦੇ ਨੇ, ਲੋਭ ਨੂੰ ਤਬਦੀਲ ਕਰ ਦਿੰਦੇ ਹਨ ਇਹ ਲਾਲ ਛੋਂ ਗੁਣ ਤਾਉ ਚੋਂਚ, ਮੋਹ ਨੂੰ ਤਬਦੀਲ ਕਰਕੇ ਪ੍ਰੇਮ ਦੇ ਵਿੱਚ ਤਬਦੀਲ ਕਰ ਦਿੰਦੇ ਨੇ, ਹੰਕਾਰ ਨੂੰ ਸ਼ੁੱਧ ਹੰਕਾਰ 'ਚ ਲੈ ਆਉਂਦੇ ਨੇ। ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਹਨ, ਹੰਕਾਰ ਹੁੰਦਾ ਪਦਾਰਥਾਂ ਦਾ, ਸਰੀਰ ਦਾ, ਇੱਕ ਹੁੰਦਾ ਆਤਮਕ ਸਰੂਪ ਦੀ ਗੱਲ ਕਿ ਮੈਂ ਸ਼ੁੱਧ ਸਰੂਪ ਹਾਂ, ਮੈਂ ਉਹਦੀ ਜੋਤ ਹਾਂ, ਮੈਨੂੰ ਮਾਣ ਹੈ, ਇਹ ਸ਼ੁੱਧ ਹੰਕਾਰ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਤਉ ਸਰਣਾਈ ਪੂਰਨ ਨਾਥ ਜਨ ਤਪਨੇ ਕਉ ਦੀਜੈ ਹਾਥ ਰਹਾਉ। ਇਹ ਪੂਰਨ ਸਵਾਮੀ ਮਾਲਕ ਮਹਾਰਾਜ, ਮੈਂ ਆਪ ਦੀ ਸ਼ਰਨੀ ਆਇਆ ਹਾਂ, ਮਨ ਬਾਣੀ ਸਰੀਰ ਕਰਕੇ ਆਇਆ, ਆਪਣੇ ਸੇਵਕ ਜਨ ਨੂੰ ਕਿਰਪਾ ਰੂਪੀ ਹੱਥ ਦੇ ਕੇ ਰੱਖ ਲਓ, ਬਚਾ ਲਓ, ਮਿਹਰ ਕਰ ਦਿਓ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਸਿਮਰਤ ਸ਼ਾਸਤਰ ਵੇਦ ਪੁਰਾਣ ਪਾਰ ਬ੍ਰਹਮ ਕਾ ਕਰਹਿ ਵਖਿਆਣ। 23 ਸਿਮਰਤੀਆਂ, 6 ਸ਼ਾਸਤਰ, 4 ਵੇਦ, 18 ਪੁਰਾਣ, ਇਹ ਕੀ ਕਰਦੇ ਨੇ ਕਥਨ? ਪਾਰ ਬ੍ਰਹਮ ਦਾ ਹੀ ਕਥਨ ਕਰਦੇ ਨੇ ਸਾਰੇ ਜਾਣੇ। ਜੋਗੀ ਜਤੀ ਬੈਸਨੋ ਰਾਮਦਾਸ ਮਿਤ ਨਾਹੀਂ ਬ੍ਰਹਮ ਅਵਿਨਾਸ। ਹੁਣ ਜੋ ਜੋਗੀ ਜਤੀ ਵੈਸ਼ਨੋ ਅਤੇ ਰਾਮਦਾਸੀ ਆਦਿਕ ਕੁਲ ਭੇਖਾਂ ਵਾਲੇ ਹੈ, ਅਵਿਨਾਸੀ ਪਾਰ ਬ੍ਰਹਮ ਦੀ ਮਿਤ ਹੁੰਦੀ ਮਰਿਆਦਾ ਦਾ ਅੰਤ ਨਹੀਂ ਪਾ ਸਕਦੇ। ਇਹ ਰਾਮਦਾਸ ਜਿਹੜੇ ਨੇ ਕੌਣ ਨੇ? ਦੱਖਣ ਦੇਸ਼ ਵਿੱਚ ਇੱਕ ਪ੍ਰਸਿੱਧ ਮਹਾਤਮਾ ਹੋਏ ਨੇ ਰਾਮਦਾਸ ਜੀ, ਜੋ ਮਹਾਰਾਜਾ ਸ਼ਿਵਾ ਜੀ ਮਰੱਟਾ ਦੇ ਗੁਰੂ ਸਨ। ਉਹਨਾਂ ਦੀ ਸੰਪਰਦਾ ਵਾਲੇ ਸਾਧੂ ਰਾਮਦਾਸ ਜਾਂ ਰਾਮਦਾਸੀ ਕਹਾਉਂਦੇ ਨੇ। ਇਸ ਤਰ੍ਹਾਂ ਕਈ ਵਾਰੀ ਅੱਖਰ ਸੁਖਮਨੀ ਸਾਹਿਬ ਦੇ ਵਿੱਚ ਵੀ ਆਇਆ ਹੈ, ਉਦੋਂ ਆਪਾਂ ਨੂੰ ਭੁਲੇਖਾ ਲੱਗਦਾ ਰਾਮਦਾਸ ਇਹ ਇੱਕ ਸੁਮਤ ਹੋਇਆ, ਉਹਨਾਂ ਦਾ ਸੰਪਰਦਾ ਹੋਈ ਹੈ। ਮਹਾਰਾਜ ਫਰਮਾਉਂਦੇ ਹਨ ਬਚਨ, ਕਰਨ ਪਲਾਹਾ ਕਰ ਹੈ ਸ਼ਿਵ ਦੇਵ, ਤਿਲ ਨਹੀਂ ਬੂਝੈ ਅਲਖ ਅਭੇਵ। ਸ਼ਿਵ ਜੀ ਆਦਿਕ ਦੇਵਤੇ ਕਰਨ ਹੁੰਦਾ ਕੀਰਨੇ ਤੇ ਪਲਾਹ ਯਤਨ ਬਥੇਰਾ ਕਰਦੇ ਨੇ, ਕਰਨ ਪਲਾਹ ਕਰੈ ਸ਼ਿਵ ਦੇਵ, ਪਰ ਉਸ ਅਲਖ ਭੇਵ ਦਾ ਅੰਤ ਤਿਲ ਮਾਤਰ ਵੀ ਨਹੀਂ ਸਮਝਦੇ, ਬੁੱਝਦੇ ਨਹੀਂ ਹਨ। ਫਿਰ ਬੁੱਝਦਾ ਕੌਣ ਹੈ ਮਹਾਰਾਜ? ਪ੍ਰੇਮ ਭਗਤ ਜਿਸ ਆਪੇ ਦੇ, ਜਗ ਮੈਂ ਵਿਰਲੇ ਕੇ ਈ ਕੇ। ਜਿਨ੍ਹਾਂ ਨੂੰ ਆਪ ਵਾਹਿਗੁਰੂ ਪ੍ਰੇਮਾ ਭਗਤੀ ਆਪਣੇ ਵੱਲੋਂ ਬਖਸ਼ਿਸ਼ ਕਰਦੇ ਨੇ, ਉਹ ਜਗਤ ਵਿੱਚ ਕੋਈ ਇੱਕ ਵਿਰਲੇ ਹੀ ਹਨ। ਮੋਹੇ ਨਿਰਗੁਣ ਗੁਣ ਕਿਸ਼ਹੂ ਨਾਹੇ, ਸਰਵ ਨਿਧਾਨ ਤੇਰੀ ਦ੍ਰਿਸ਼ਟੀ ਮਾਹੇ। ਮੈਂ ਸ਼ੁਭ ਗੁਣਾਂ ਤੋਂ ਹੀਣੇ ਵਿੱਚ ਕੋਈ ਗੁਣ ਨਹੀਂ ਹੈ, ਤੇਰੀ ਨਿਗਾਹ ਮਾਹੇ, ਭਾਵ ਤੇਰੀ ਨਿਗਾਹ ਦੇ ਵਿੱਚ ਸਾਰੇ ਖਜ਼ਾਨੇ ਹਨ। ਨਾਨਕ ਦਾ ਨਾਨਕ ਦੀਨ ਜਾਚੈ ਤੇਰੀ ਸੇਵ, ਕਰ ਕਿਰਪਾ ਦੀਜੈ ਗੁਰਦੇਵ। ਮਹਾਰਾਜ ਕਥਨ ਕਰਦੇ ਨੇ, ਮੈਂ ਦੀਨ ਹਾਂ ਜੀ, ਗਰੀਬ। ਸੋ ਮੈਂ ਗਰੀਬ ਦਾਸ ਆਪ ਜੀ ਦੀ ਸੇਵਾ ਕਰਨੀ ਜਾਚੈ ਮੰਗਦਾ ਹਾਂ। ਇਹ ਗੁਰਦੇਵ ਪਿਤਾ ਜੀ, ਆਪ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਸੇਵਾ ਕਰਨੀ ਦੇ ਦਿਓ। ਮਿਹਰ ਭਰਿਆ ਹੱਥ ਰੱਖੋ ਮਹਾਰਾਜ ਜੀ ਸਾਡੇ ਸਿਰਾਂ 'ਤੇ। ਗੋਂਡ ਮਹੱਲਾ ਪੰਜਵਾ, ਤੰਤ ਕਾ ਲੀਆ ਧਰਤ ਬਿਦਾਰਾਓ, ਸੰਤ ਕਾ ਨਿੰਦਕ ਆਕਾਸ਼ 'ਤੇ ਟਾਰਾਓ। ਗੋਂਡ ਰਾਜ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਜੋ ਨਿੰਦਕ ਸੰਤਾਂ ਦਾ ਲੀਆ ਤੋਂ ਭਾਵ ਸਰਾਪਿਆ ਜਾਂ ਫਟਕਾਰਿਆ ਹੋਇਆ ਹੈ, ਉਹਨੂੰ ਧਰਤੀ ਪਰ ਬਿਦਾਰੋ ਪਟਕਾਉਂਦਾ ਹੈ ਪਰਮਾਤਮਾ, ਪਟਕਾ ਕੇ ਮਾਰਦਾ ਹੈ। ਸੋ ਸੰਤਾਂ ਦੇ ਲੀਆ ਭਾਵ ਵਾਸਤੇ ਨਿੰਦਕਾਂ ਨੂੰ ਧਰਤੀ ਪਰ ਨਾਸ਼ ਕਰ ਦਿੰਦਾ ਹੈ। ਜੋ ਸੰਤਾਂ ਦਾ ਨਿੰਦਕ ਹੈ ਉਹਨੂੰ ਆਕਾਸ਼ ਤੋਂ ਡੇਗ ਦਿੰਦਾ, ਜਿੰਨਾ ਹੀ ਮਰਜ਼ੀ ਉੱਚਾ ਚੜ੍ਹਿਆ ਹੋਵੇ, ਜਿਹੜਾ ਕਹਿੰਦਾ ਮੇਰੇ ਵਰਗਾ ਕੋਈ ਨਹੀਂ, ਉਹ ਥੱਲੇ ਹੀ ਥੱਲੇ ਡਿੱਗ ਪੈਂਦਾ ਆ ਕੇ। ਸੰਤ ਕਉ ਰਾਖੋ ਆਪਣੇ ਜੀ ਨਾਲ, ਸੰਤ ਉਧਾਰੋ ਤਤ ਖਿਣ ਤਾਲ। ਸੰਤਾਂ ਨੂੰ ਆਪਣੇ ਜੀ ਦੇ ਨਾਲ ਰੱਖਦਾ ਲਾ ਕੇ, ਸੰਤਾਂ ਨੂੰ ਤਤ ਖਿਣ ਤਾਲ ਹੁੰਦਾ, ਸ਼ੀਘਰ ਤੋਂ ਸ਼ੀਘਰ, ਛੇਤੀ ਤੋਂ ਛੇਤੀ ਉਧਾਰ ਕਰਦਾ ਉਹਨਾਂ ਮਹਾਂਪੁਰਖਾਂ ਦਾ। ਸੰਤ ਉਧਾਰੋ ਤਤ ਖਿਣ ਤਾਲ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਪਾਵਨ ਬਚਨ, ਸੋਈ ਸੰਤ ਜੇ ਭਾਵੈ ਰਾਮ, ਸੰਤ ਗੋਬਿੰਦ ਕਹਿ ਏਕੈ ਕਾਮ ਰਹਾਉ। ਕਹਿੰਦੇ ਜੀ ਸੰਤ ਕੌਣ ਹੁੰਦਾ? ਕਹਿੰਦੇ ਅਸਲ ਸੰਤ ਉਹੀ ਹੈ ਜਿਹੜਾ ਰਾਮ ਨੂੰ ਭਾਵੈ ਪਾਉਂਦਾ। ਸੋ ਸੰਤ ਕੌਣ ਹੈ? ਸੰਤਾਂ ਨੂੰ ਇੱਕ ਗੋਬਿੰਦ ਦੇ ਸਿਮਰਨ ਦਾ ਹੀ ਕੰਮ ਹੈ। ਸੰਤਾਂ ਦਾ ਅਤੇ ਗੋਬਿੰਦ ਦਾ ਇੱਕੋ ਹੀ ਕੰਮ ਹੈ। ਗੋਬਿੰਦ ਸੰਸਾਰ ਦੀ ਉਤਪਤੀ ਕਰਦਾ, ਸੰਤ ਸ਼ੁਭ ਗੁਣਾਂ ਦੀ ਉਤਪਤੀ ਕਰਦੇ ਨੇ। ਸੋ ਇਸ ਪ੍ਰਕਾਰ ਰਾਮ ਸੰਤ ਮੈਂ ਭੇਦ ਕਿਛ ਨਾ ਹੀ। ਰਾਮ ਜੋ ਦਾਤਾ ਮੁਕਤ ਕਾ, ਸੰਤ ਜਪਾਵੈ ਨਾਮ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਈੜੀ ਨੂੰ ਲਾ ਲਾ ਕੇ, ਏਕ ਸੰਤ ਇੱਕ ਰਾਮ। ਇਹ ਇੱਥੇ ਸਿਹਾਰੀ ਨਾਲ ਇੱਕ, ਕੇਵਲ ਇੱਕੋ ਇੱਕ ਰਾਮ। ਕਿਸੇ ਦੀ ਮਰਜ਼ੀ ਪਰਖ ਕਰ ਲਓ, ਆ ਪਾਠ ਕਰਨ ਵਾਲਿਆਂ ਨੂੰ ਪੁੱਛ ਲਓ, ਕੋਈ ਹੋਊਗਾ ਜਿਹਨੇ ਚੰਗੀ ਤਰ੍ਹਾਂ ਸੰਥਿਆ ਕੀਤੀ ਹੈ। ਮੈਂ ਕਈ ਪਾਠੀਆਂ ਨੂੰ ਪੁੱਛਦਾ ਹੁੰਦਾ, ਦੱਸੋ ਆਹ ਪਾਠ ਕਿਵੇਂ ਆ ਬਈ? ਕਹਿੰਦੇ ਏਕ ਸੰਤ ਏਕ ਰਾਮ। ਏਕ ਬਹੁ ਵਾਚਕ ਹੈ, ਇੱਕ ਇੱਕੋ ਇੱਕ ਪਰਮਾਤਮਾ। ਇਸ ਤਰ੍ਹਾਂ ਪਾਠ ਦਾ ਧਿਆਨ ਰੱਖਣਾ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਮਹਾਰਾਜ, ਸੰਤ ਕਹਿ ਉਪਰ ਦੇ ਪ੍ਰਭ ਹਾਥ, ਸੰਤ ਕਹਿ ਸੰਗ ਬਸੈ ਦਿਨ ਰਾਤ। ਸੰਤਾਂ ਦੇ ਉੱਪਰ ਵਾਹਿਗੁਰੂ ਹੱਥ ਦੇ ਕੇ ਰੱਖਿਆ ਕਰਦਾ ਹੈ, ਅਤੇ ਸੰਤਾਂ ਦੇ ਨਾਲ ਰਾਤ ਦਿਨ ਆਪ ਵੱਸਦਾ ਪਰਮਾਤਮਾ। ਸਾਸ ਸਾਸ ਸੰਤ ਹੈ ਪ੍ਰਤਪਾਲ, ਸੰਤ ਕਾ ਦੁਖੀ ਰਾਜ ਤੇ ਟਾਲ। ਆਉਂਦੇ ਜਾਂਦੇ ਸਵਾਸ ਨਾਲ ਸੰਤਾਂ ਦੀ ਪ੍ਰਪਾਲਨਾ ਕਰਦਾ ਹੈ। ਅਤੇ ਇਸ ਪ੍ਰਕਾਰ ਭਗਤ ਜਨਾਂ ਕੇ ਸਾਸ ਨਿਹਾਰ ਹੈ। ਅਕਾਲ ਪੁਰਖ ਭਗਤ ਜਨਾਂ ਦੇ ਇਕੱਲੇ ਇਕੱਲੇ ਸਾਹ ਦੇਖਦੇ, ਔਖਾ ਤਾਂ ਨਹੀਂ ਆਉਂਦਾ। ਸੋ ਸੰਤਾਂ ਦਾ ਜੋ ਦੁਖੀ ਆ ਉਹਨੂੰ ਰਾਜ ਭਾਗ ਤੋਂ ਟਾਲ ਦਿੰਦਾ ਹੈ। ਹੁਣ ਤੂੰ ਬਈ ਬਸ, ਤੇਰੀ ਫੱਟੀ ਕੱਟਤੀ, ਹੁਣ ਚੱਲਿਆ ਜਾ, ਤੇਰਾ ਖਤਮ ਹੋ ਗਿਆ ਕੰਮ। ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦਾ ਤਿਸ ਕਾ ਪਤਨ ਹੋਏ। ਹਦਾਇਤਾਂ ਕਰਦੇ ਨੇ, ਇਸ ਲਈ ਕੋਈ ਵੀ ਸੰਤਾਂ ਦੀ ਨਿੰਦਿਆ ਨਾ ਕਰਿਆ ਕਰੋ। ਜੋ ਸੰਤਾਂ ਦੀ ਨਿੰਦਿਆ ਕਰੇਗਾ ਉਹਦਾ ਪਤਨ ਹੋ ਜਾਏਗਾ, ਉਹ ਨਾਸ ਹੋ ਜਾਵੇਗਾ। ਜਿਸ ਕਉ ਰਾਖੈ ਸਿਰਜਣਹਾਰ, ਚੱਖ ਮਾਰੋ ਸਗਲ ਸੰਸਾਰ। ਸਿਰਜਣਹਾਰ ਪਰਮਾਤਮਾ ਜਿਹਨੂੰ ਆਪ ਹੱਥ ਦੇ ਕੇ ਰੱਖਦਾ, ਭਾਵੇਂ ਉਹਦਾ ਬੁਰਾ ਕਰਨ ਲਈ ਸਾਰੇ ਸੰਸਾਰ ਵਾਲੇ ਝੱਖਾਂ ਮਾਰੇ, ਗੱਪਾਂ ਮਾਰੇ, ਝੱਖਾਂ ਮਾਰਦੇ ਨੇ, ਬਹਿ ਬਹਿ ਕੇ ਐਂ ਕਰ ਦਿਆਂਗੇ, ਉਹਦਾ ਐਂ ਵਿਗਾੜ ਦਿਆਂਗੇ, ਪਰ ਉਹਦਾ ਕੁਝ ਵਿਗਾੜ ਨਹੀਂ ਸਕਦੇ, ਉਲਟਾ ਆਪਦਾ ਹੀ ਵਿਗੜ ਜਾਂਦਾ ਉਹਨਾਂ ਦਾ। ਪ੍ਰਭ ਆਪਣੇ ਕਾ ਭਇਆ ਵਿਸਾਸ, ਜੀਉ ਪਿੰਡ ਸਭ ਤਿਸਕੀ ਰਾਸ। ਆਪਣੇ ਵਾਹਿਗੁਰੂ ਦਾ ਹੁਣ ਭਰੋਸਾ ਹੋਇਆ ਹੈ ਕਿ ਜੀਉ ਪਿੰਡ ਸਭ ਸਾਰੀ ਰਾਸ ਉਹਦੀ ਦਿੱਤੀ ਹੋਈ ਹੈ। ਨਾਨਕ ਕਉ ਉਪਜੀ ਪ੍ਰਤੀਤ, ਮਨਮੁਖ ਹਾਰ ਗੁਰਮੁਖ ਸਦ ਜੀਤ। ਮਹਾਰਾਜ ਜੀ ਕਥਨ ਕਰਦੇ ਨੇ, ਜਿਸ ਗੁਰਮੁਖ ਨੂੰ ਵਾਹਿਗੁਰੂ ਦੀ ਪ੍ਰਤੀਤੀ ਪੈਦਾ ਹੋਈ ਅੰਦਰ, ਉਸ ਗੁਰਮੁਖ ਦੀ ਸਦਾ ਹੀ ਜਿੱਤ ਹੈ, ਅਤੇ ਪ੍ਰਤੀਤ ਤੋਂ ਹੀਣੇ ਮਨਮੁਖ ਨੂੰ ਸਦਾ ਹੀ ਹਾਰ ਹੀ ਪ੍ਰਾਪਤ ਹੁੰਦੀ ਹੈ। ਸੋ ਇਸ ਤਰ੍ਹਾਂ ਹੁਣ ਅਗਲੇ ਸ਼ਬਦ ਵਿੱਚ ਪਹਿਲਾਂ ਰਾਮ 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 ਦੀ ਇੱਕ ਸਤੋਤਰ ਕੀਤਾ ਸੀ, ਉਸਤਤ ਕੀਤੀ ਸੀ, ਹੁਣ ਨਾਰਾਇਣ ਅੱਖਰ ਦੀ ਸੋਚਾਰਨ ਕਰਕੇ ਪਰਮੇਸ਼ਰ ਦੀ ਉਸਤਤੀ ਕਰਦੇ ਨੇ। ਗੋਂਡ ਮਹੱਲਾ ਪੰਜਵਾ, ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਿਲਾਇਣ ਰਹਾਉ। ਨਰਾਇਣ ਦਾ ਨਾਮ ਨਿਰੰਜਨੀ ਨੀਰ ਹੈ, ਭਾਵ ਮਾਇਆ ਮੈਲ ਤੋਂ ਰਹਿਤ ਹੈ, ਨਿਰਅੰਜਨ। ਸੋ ਨਿਰੰਜਨ ਨਰਾਇਣ ਦਾ ਨਾਮ ਨੀਰ ਭਾਵ ਗੰਗਾ ਜਲ ਵਾਂਗ ਹੈ, ਪਵਿੱਤਰ। ਸੋ ਰਸਨਾ ਦੁਆਰੇ ਸਿਮਰਨ ਕਰਨ ਨਾਲ ਸਾਰੇ ਪਾਪ ਬਿਲਾਇਣ ਹੁੰਦੇ, ਦੂਰ ਹੋ ਜਾਂਦੇ ਨੇ, ਭੱਜ ਜਾਂਦੇ ਹਨ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਨਾਰਾਇਣ ਸਭ ਮਾਹਿ ਨਿਵਾਸ, ਨਾਰਾਇਣ ਘਟ ਘਟ ਪ੍ਰਗਾਸ। ਸੋ ਜੋ ਨਾਰਾਇਣ ਹੀ ਸਾਰਿਆਂ ਵਿੱਚ ਨਿਵਾਸ ਕਰਦੇ ਨੇ ਪਰਮੇਸ਼ਰ, ਨਾਰਾਇਣ ਹੀ ਸਾਰਿਆਂ ਘਟਾਂ ਘਟਾਂ ਵਿੱਚ ਪ੍ਰਕਾਸ਼ ਰਿਹਾ ਹੈ। ਇਹਦਾ ਜਿਹੜਾ ਪਹਿਲਾ ਨਾਰਾਇਣ ਲਿਖਿਆ ਹੈ, ਨਾਮ ਨਿਰੰਜਨ ਨੀਰ ਨਾਰਾਇਣ, ਇਹਦੇ ਨੰਨੇ ਨੂੰ ਕੰਨਾ ਨਹੀਂ ਹੈ, ਬਾਕੀ ਨਾਲ ਨਾਲ ਦੇਖਦੇ ਜਾਓ ਕਿ ਕੰਨੇ ਲੱਗੇ ਹੋਏ ਨੇ। ਪਹਿਲਾਂ ਨਾਰਾਇਣ ਲਿਖਿਆ, ਹੁਣ ਲਿਖਿਆ ਨਾਰਾਇਣ। ਨਾਰਾਇਣ ਕਹਿਤੇ ਨਰਕ ਨਾ ਜਾਹੇ, ਨਾਰਾਇਣ ਸੇਵ ਸਗਲ ਫਲ ਪਾਹੇ। ਨਾਰਾਇਣ ਨਾਮ ਕਹਿਣ ਵਾਲੇ ਨਰਕਾਂ ਵਿੱਚ ਨਹੀਂ ਜਾਂਦੇ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤ੍ਰਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾ ਕੇ ਹਿਰਦੈ ਬਸੈ। ਨਾਰਾਇਣ ਦੀ ਸੇਵਾ ਕਰਨ ਵਾਲੇ ਪੁਰਸ਼ ਸਾਰੇ ਹੀ ਫਲ ਪ੍ਰਾਪਤ ਕਰ ਲੈਂਦੇ ਨੇ। ਨਾਰਾਇਣ ਮਨ ਮਾਹੇ ਆਧਾਰ, ਨਾਰਾਇਣ ਬੋਹਿਤ ਸੰਸਾਰ। ਗੁਰਮੁਖਾਂ ਦੇ ਮਨ ਵਿੱਚ ਨਾਰਾਇਣ ਨਾਮ ਹੀ ਆਸਰਾ ਰੂਪ ਹੈ। ਸੰਸਾਰ ਸਮੁੰਦਰ ਤੋਂ ਤਾਰਨ ਲਈ ਨਾਰਾਇਣ ਨਾਮ ਹੀ ਜਹਾਜ਼ ਰੂਪ ਹੈ। ਨਾਰਾਇਣ ਕਹਿਤ ਜਮ ਭਾਗ ਪਲਾਇਣ, ਨਾਰਾਇਣ ਦੰਤ ਭਾਨੇ ਡਾਇਣ। ਸੋ ਨਾਰਾਇਣ ਨਾਮ ਕਹਿੰਦਿਆਂ ਹੀ ਜਮ ਭਗੌੜਾ ਹੋ ਕੇ ਭੱਜ ਗਿਆ, ਖੜਿਆ ਹੀ ਨਹੀਂ ਫਿਰ ਉੱਥੇ, ਅਜਾਮਲ ਕੋਲੋਂ ਵੀ ਦੌੜ ਗਏ ਸੀ। ਸੋ ਇਸ ਕਰਕੇ ਭੱਜ ਕੇ ਪਲਾਇਣ ਪਿੱਛੇ ਮੁੜ ਜਾਂਦਾ। ਸੋ ਨਾਰਾਇਣ ਨਾਮ ਨੇ ਪ੍ਰਤੱਖ ਡੈਣ ਦੇ ਦੰਦ ਭੰਨ ਦਿੱਤੇ ਨੇ, ਮਾਇਆ ਰੂਪੀ ਡੈਣ ਦੇ ਕਾਮ ਕ੍ਰੋਧ ਆਦਿਕ ਦੰਦ ਸੀ ਜਿਹੜੇ ਭੰਨ ਦਿੱਤੇ ਨੇ। ਨਾਰਾਇਣ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਰਦ ਦੀ ਇਸਤਰੀ ਕਲਾ ਜੋ ਡੈਣ ਰੂਪ ਹੋ ਕੇ ਆਈ ਸੀ ਉਹਦੇ ਦੰਦ ਭੰਨ ਦਿੱਤੇ ਨੇ। ਇਹ ਸਾਖੀ ਆਪਾਂ ਪਿਛਲੇ ਸਾਲ ਜਦੋਂ ਕਥਾ ਕੀਤੀ ਸੀ ਗੁਰੂ ਨਾਨਕ ਦੇਵ ਜੀ ਦੀ, ਉਦੋਂ 'ਚ ਇਹ ਸਾਰੀ ਸਾਖੀ ਉੱਥੇ ਆਈ ਸੀ। ਫਿਰ ਮਾਫੀਆਂ ਮੰਗਣ ਲੱਗ ਪਈ ਸੀ, ਫਿਰ ਦਇਆ ਆ ਗਈ, ਫਿਰ ਮਹਾਰਾਜ ਨੇ ਉਪਦੇਸ਼ ਦਿੱਤਾ ਸੀ ਉਹਨੂੰ। ਫਿਰ ਨਾਰਦ ਮੁਨੀ ਦੇ ਘਰ ਵਾਲੀ ਹੋਣ ਕਰਕੇ ਨਾਰਦ ਵੀ ਆਇਆ, ਫਿਰ ਉਹਨੇ ਮਾਫ਼ੀ ਮੰਗੀ, ਮਹਾਰਾਜ ਇਹਨੂੰ ਪਤਾ ਨਹੀਂ ਹੈ, ਤੁਸੀਂ ਮਾਫ਼ ਕਰ ਦਿਓ। ਇਹ ਵੀ ਲੀਲਾ ਹੀ ਹੈ ਪਰਮਾਤਮਾ ਦੀ। ਨਾਰਾਇਣ ਸਤਿ ਸਤਿ ਬਖਸ਼ਿੰਦ, ਨਾਰਾਇਣ ਕੀਨੇ ਸੁਖ ਆਨੰਦ। ਨਾਰਾਇਣ ਸਦਾ ਸਦਾ ਹੀ ਬਖਸ਼ਣਹਾਰ ਹੈ। ਨਾਰਾਇਣ ਨੇ, ਵਾਹਿਗੁਰੂ ਨੇ ਹੀ ਸਾਨੂੰ ਸਾਰੇ ਸੁੱਖ ਆਨੰਦ ਪ੍ਰਾਪਤ ਕੀਤੇ ਨੇ। ਵਾਹਿਗੁਰੂ ਗੁਰਮੰਤਰ ਹੈ, ਜਾਂ ਹਉਮੈ ਖੋਈ, ਨਾਮ ਮਿਲਿਆ ਆਪਾਂ ਨੂੰ ਵਾਹਿਗੁਰੂ ਜਪਣਾ ਭਾਈ, ਉਹਦਾ ਨਾਮ ਹੈ, ਗੁਰਾਂ ਵੱਲੋਂ ਮਿਲਿਆ, ਪਰ ਉਹਦੇ ਜਿਹੜੇ ਕਰਮ ਨੇ ਨਾਰਾਇਣ, ਜਿਹਦੇ ਵਿੱਚ ਅਵਿਦਿਆ ਰੂਪੀ ਰਾਤ ਨਹੀਂ ਹੈ। ਨਾਰਾਇਣ, ਨਾਰਾਇਣ ਹੁੰਦਾ ਜਲ ਪਾਣੀ ਦੇ ਉੱਤੇ ਸ਼ੇਸ਼ਨਾਗ ਦੀ ਸੇਜਾ 'ਤੇ। ਸੋ ਉਸ ਵਕਤ ਜਦੋਂ ਪਰਮੇਸ਼ਰ ਨੇ ਸੌਣਾ ਕੀਤਾ, ਸੋ ਸੇਖ ਸਾਈਂ ਤੇ ਜਗ ਉੱਚਰੈ, ਦਸਵੇਂ ਪਾਤਸ਼ਾਹ ਨੇ ਲਿਖਿਆ ਹੋਇਆ ਹੈ, ਉਦੋਂ ਉਹਦਾ ਨਾਮ ਪਿਆ ਹੈ ਨਾਰਾਇਣ। ਤਾਂ ਇਹ ਨਾਰਾਇਣ ਨਾਮ ਕਿਰਤਮ ਨਾਮ ਹੈ। ਪਰ ਇਹ ਨਾਰਾਇਣ ਰੂਪ ਜਦੋਂ ਨਾਰਾਇਣ ਦੀ ਡਿਊਟੀ ਲੱਗਦੀ ਆ, ਉਦੋਂ ਜਿਹਨੇ ਮਾਰਿਆ ਸੀ ਹਰਨਾਕਸ਼, ਸੋ ਇਸ ਕਰਕੇ ਨਾਰਾਇਣ ਜਦੋਂ ਪਾਪੀ ਮਾਰਨੇ ਹੁੰਦੇ ਉਦੋਂ ਨਾਰਾਇਣ ਰੂਪ ਧਾਰਦੇ ਨੇ। ਇਸ ਤਰ੍ਹਾਂ ਇਹਨਾਂ ਦੇ ਅਲੱਗ ਅਲੱਗ ਸਮੇਂ ਸਮੇਂ ਪਰਮੇਸ਼ਰ ਦੇ ਅਲੱਗ ਅਲੱਗ ਰੂਪ ਹੁੰਦੇ ਨੇ ਇੱਥੇ, ਕਿਉਂਕਿ ਹੁਣ ਥੋੜ੍ਹਾ ਸੋਧਾ ਵੀ ਲਾਉਣਾ ਸੀ ਡੈਣਾ ਆਦਿਕ ਨੂੰ, ਹੋਰ ਚੀਜ਼ਾਂ ਨੂੰ, ਪਾਪਾਂ ਨੂੰ ਸਾੜਨਾ ਸੀ। ਨਾਰਾਇਣ ਪ੍ਰਗਟ ਕੀਨੋ ਪ੍ਰਤਾਪ, ਨਾਰਾਇਣ ਸੰਤ ਕੋ ਮਾਈ ਬਾਪ। ਨਾਰਾਇਣ ਨੇ ਸੰਤਾਂ ਦਾ ਪ੍ਰਤਾਪ ਸਾਰੇ ਕਿਤੇ ਪ੍ਰਗਟ ਕੀਤਾ ਹੈ, ਅਤੇ ਨਾਰਾਇਣ ਹੀ ਸੰਤਾਂ ਦਾ ਮਾਂ ਬਾਪ ਹੈ। ਨਾਰਾਇਣ ਸਤਿ ਸਤਿ ਬਖਸ਼ਿੰਦ, ਨਾਰਾਇਣ ਕੀਨੇ ਸੁਖ ਆਨੰਦ। ਨਾਰਾਇਣ ਸਦਾ ਸਦਾ ਬਖਸ਼ਣਹਾਰ ਹੈ। ਨਾਰਾਇਣ ਨੇ ਸਾਨੂੰ ਸਾਰੇ ਸੁੱਖ ਆਨੰਦ ਪ੍ਰਾਪਤ ਕੀਤੇ ਹਨ। ਇਸ ਪ੍ਰਕਾਰ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ, ਨਾਰਾਇਣ ਸੰਤ ਕੋ ਮਾਈ ਬਾਪ। ਨਾਰਾਇਣ ਨੇ ਹੀ ਸੰਤਾਂ ਦਾ ਪ੍ਰਤਾਪ ਸਾਰੇ ਪ੍ਰਗਟ ਕੀਤਾ, ਨਾਰਾਇਣ ਹੀ ਸੰਤਾਂ ਦਾ ਮਾਤਾ ਪਿਤਾ। ਨਾਰਾਇਣ ਸਾਧ ਸੰਗ, ਨਾਰਾਇਣ ਬਾਰੰਬਾਰ ਨਾਰਾਇਣ ਗਾਇਣ। ਨਾਰਾਇਣ ਸੰਤ ਸੰਗਤ ਵਿੱਚ ਵੱਸਦਾ, ਜਿੱਥੇ ਸਤਸੰਗਤ ਹੁੰਦੀ ਆ ਅਤੇ ਸਤਸੰਗਤ ਨਾਰਾਇਣ ਵਿੱਚ ਵੱਸਦੀ ਹੈ। ਸੋ ਸਤਸੰਗਤ ਵਿੱਚ ਵਾਰੰਬਾਰ ਨਾਰਾਇਣ ਦਾ ਹੀ ਜਸ ਗਾਇਣ ਹੁੰਦਾ। ਇੱਥੇ ਅਖੀਰਲੇ ਥਾਂ 'ਤੇ ਆ ਕੇ ਹੁਣ ਕੰਨਾ ਨਹੀਂ ਲੱਗਿਆ, ਬਾਰੰਬਾਰ ਨਰਾਇਣ ਗਾਇਣ। ਇੱਥੇ ਨੰਨੇ ਨੂੰ ਕੰਨਾ ਨਹੀਂ ਹੈ, ਪਿੱਛੇ ਸਾਰਿਆਂ ਥਾਈਂ ਆਇਆ ਕੰਨਾ। ਜਿੱਥੇ ਨਹੀਂ ਆਉਂਦਾ ਕੰਨਾ ਉੱਥੇ ਨਾ ਬੋਲੋ, ਜਿੱਥੇ ਕੰਨਾ ਲੱਗਿਆ ਉੱਥੇ ਨਾਰਾਇਣ ਬੋਲੋ। ਬਸਤ ਅਗੋਚਰ ਗੁਰ ਮਿਲ ਲਹੀ, ਨਾਰਾਇਣ ਓਟ ਨਾਨਕ ਦਾਸ ਗਹੀ। ਮਹਾਰਾਜ ਕਥਨ ਕਰਦੇ ਨੇ ਕਿ ਸਤਿਗੁਰੂ ਨਾਲ ਮਿਲ ਕੇ ਅਗੋਚਰ ਵਸਤੂ ਹੁੰਦੀ ਆਤਮਾ, ਆਤਮਕ ਵਸਤੂ ਹੁੰਦੀ ਆਪਣਾ ਸਰੀਰ ਸਰੂਪ ਜਿਹੜਾ ਅੰਦਰ ਹੈ, ਸਰੀਰ ਦੇ ਵਿੱਚ ਸਰੀਰ ਸਰੋਵਰ ਭੀਤਰੇ ਅੱਛਾ ਕਮਲ ਅਨੂਪ, ਉਹ ਵਸਤੂ ਹੁਣ ਮਿਲ ਗਈ ਹੈ। ਦਾਸ ਨੇ ਇੱਕ ਨਰਾਇਣ ਦੀ ਓਟ ਹੀ ਗ੍ਰਹਿਣ ਕੀਤੀ ਹੈ। ਗੋਂਡ ਮਹੱਲਾ ਪੰਜਵਾ, ਜਾ ਕਉ ਰਾਖੈ ਰਾਖਣਹਾਰ, ਤਿਸਕਾ ਅੰਗ ਕਰੇ ਨਿਰੰਕਾਰ ਰਹਾਉ। ਰੱਖਣਹਾਰ ਪਰਮਾਤਮਾ ਜਿਹਨੂੰ ਰੱਖਣਾ ਚਾਹੁੰਦਾ, ਨਿਰੰਕਾਰ ਵਾਹਿਗੁਰੂ ਫਿਰ ਉਸੇ ਦਾ ਹੀ ਪੱਖ ਕਰਦਾ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਉਹਦਾ ਪੱਖ ਹੋਣ ਕਰਕੇ ਮਾਤ ਗਰਭ ਮਹਿ ਅਗਨ ਨਾ ਜੋ ਹੈ, ਕਾਮ ਕ੍ਰੋਧ ਲੋਭ ਮੋਹ ਨਾ ਪੋ ਹੈ। ਮਾਤਾ ਦੇ ਉਧਰ ਵਿੱਚ ਜਠਨ ਜਿਹੜੀ ਜਠਰਾਗਨ ਅਗਨੀ ਹੈ, ਅਗਨੀ ਨਾ ਪਾਉਂਦੀ, ਉਹਨੂੰ ਲੱਗਦੀ ਨਹੀਂ, ਫਿਰ ਸੇਕ ਨਹੀਂ ਲੱਗਦਾ। ਅਤੇ ਕਾਮ ਕ੍ਰੋਧ ਲੋਭ ਮੋਹ ਆਦਿਕ ਵਿਕਾਰ ਵੀ ਉਹਨੂੰ ਪਾਉਂਦੇ ਨਹੀਂ, ਉਹ ਤੰਗ ਨਹੀਂ ਕਰਦੇ ਉਹਨੂੰ ਬਾਅਦ ਚ, ਜਿਹਦੇ 'ਤੇ ਕਿਰਪਾ ਹੁੰਦੀ ਹੈ। ਸਾਧ ਸੰਗ ਜਪੈ ਨਿਰੰਕਾਰ, ਨਿੰਦਕ ਕੈ ਮੋਹ ਲਾਗੈ ਛਾਰ। ਜੋ ਸਤਸੰਗਤ 'ਚ ਬੈਠ ਕੇ ਨਿਰੰਕਾਰ ਨੂੰ ਜਪਦਾ, ਉਹਦਾ ਜੋ ਨਿੰਦਕ ਹੈ ਉਹਦੇ ਮੂੰਹ ਦੇ ਉੱਤੇ ਫਿਰ ਛਾਰ ਹੁੰਦੀ, ਸਵਾਹੀ ਪੈਂਦੀ ਹੈ। ਛਾਰ ਹੁੰਦਾ ਕਾਲਖ, ਕਲੰਕ ਲੱਗ ਜਾਂਦਾ। ਰਾਮ ਕਵਚ ਦਾਸ ਕਾ ਸੰਗਨਾਹ, ਦੂਤ ਦੁਸ਼ਟ ਤਿਸ ਪੋਹਤ ਨਾਹੇ। ਸੋ ਇਸ ਤਰ੍ਹਾਂ ਬਚਨ ਫਰਮਾਉਂਦੇ ਹਨ ਕਿ ਜਿਹੜਾ ਨਾ ਰਾਮ ਕਵਚ ਦਾਸ ਕਾ ਸੰਗਨਾਹ, ਉੱਤੇ ਟਿੱਪੀ ਵੀ ਲੱਗੀ ਹੋਈ ਹੈ, ਸੁਨਾਹ ਵੀ ਕਹਿ ਸਕਦੇ, ਸੰਗਨਾਹ ਜੋ ਰਾਮ ਕਵਚ ਹੈ, ਰਾਮ ਸਤੋਤਰ ਹੈ, ਗੁਰ ਸਤੋਤਰ ਹੈ, ਨਰਾਇਣ ਸਤੋਤਰ ਹੈ, ਦਾਸ ਦਾ ਤਾਂ ਇਹੋ ਸੰਗਨਾਹ ਸੰਜੋਗ ਰੂਪ ਹੈ। ਉਹ ਸੰਜੋਗ ਕਰਕੇ ਦੁਸ਼ਟ ਦੂਤ ਸਾਨੂੰ ਪਾਉਂਦੇ ਨਹੀਂ ਹਨ। ਬ੍ਰਹਮ ਕਵਚ ਦਸਵੇਂ ਪਾਤਸ਼ਾਹ ਜਿਵੇਂ ਉਚਾਰਿਆ ਸੀ, ਫੌਜਾਂ ਨੂੰ ਦਿੱਤਾ ਸੀ, ਬੇਨਤੀ ਕੀਤੀ ਸੀ ਸਾਰੇ ਸਿੰਘਾਂ ਨੇ, ਮਹਾਰਾਜ ਇਹ ਤੁਰਕ ਕਲਾਮਾਂ ਜੀਆਂ ਪੜ੍ਹ ਕੇ ਸ਼ਸਤਰ ਦਾ ਮੂੰਹ ਮੋੜ ਦਿੰਦੇ ਆ, ਕਈ ਵਾਰ ਤੋਪ ਦਾ ਮੂੰਹ ਮੋੜ ਦਿੰਦੇ ਆ, ਕਈ ਕੁਛ ਚਲਾਉਂਦੇ ਆ ਇਹਨੂੰ। ਉਦੋਂ ਮਹਾਰਾਜ ਨੇ ਬ੍ਰਹਮ ਕਵਚ ਦਾ ਜਾਪ ਲਿਖ ਕੇ ਦਿੱਤਾ। ਫਿਰ ਕਹਿਣ ਲੈ ਵੀ ਇਹ ਘੱਟੋ ਘੱਟ 32 ਵਾਰੀ ਪੜ੍ਹਿਓ ਰੋਜ਼ ਸਵੇਰੇ ਸਵੇਰੇ, ਹਨੇਰਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ, ਕਹਿੰਦੇ ਕੋਈ ਚੀਜ਼ ਨਾ ਲਾਗੇ ਆਵੇਗੀ ਤੁਹਾਡੇ। ਉਦੋਂ ਬ੍ਰਹਮ ਕਵਚ ਬਖਸ਼ਿਸ਼ ਕੀਤਾ ਸੀ ਖਾਲਸੇ ਨੂੰ, ਇਹ ਆਮ ਸੰਗਤਾਂ ਨੂੰ ਨਹੀਂ ਪਤਾ, ਇਹ ਨਿਹੰਗ ਸਿੰਘ ਫੌਜਾਂ ਵਿੱਚ ਜ਼ਿਆਦਾ ਪਤਾ ਇਹਦਾ, ਜਾਂ ਹੁਣ ਕੋਈ ਕੋਈ ਜਦੋਂ ਦੱਸਿਆ ਤਾਂ ਹੁਣ ਪੜ੍ਹਨ ਲੱਗੇ ਨੇ। ਤੋ ਇਸ ਤਰ੍ਹਾਂ ਇਹ ਬੜੇ ਪਵਿੱਤਰ ਢੰਗ ਨਾਲ ਪੜ੍ਹਨਾ ਪੈਂਦਾ। ਦਸਮ ਦੀ ਜਿੰਨੀ ਬਾਣੀ ਹੈ ਉਹਨੂੰ ਧਿਆਨ ਨਾਲ ਪੜ੍ਹਿਆ ਕਰੋ। ਏਸੀ ਇਸ਼ਨਾਨ ਕਰਨਾ, ਵਸਤਰ ਧੋਣੇ, ਗਾਤਰਾ ਧੋ ਕੇ ਰੱਖਣਾ, ਜਾਂ ਗ੍ਰਿਸਤੀ ਜੋ ਹੋਏ ਕੋਈ ਕਿਰਿਆ ਇਹੋ ਜਿਹੀ ਹੋ ਜਾਂਦੀ, ਕਈ ਵਾਰ ਗਲੀਚ ਹੋ ਜਾਂਦੇ ਹੈ, ਪਿੰਡੇ ਪਿੰਡੇ ਨਹਾ ਲਿਆ, ਸਿਰ ਦਾ ਕੱਪੜਾ ਬਨੈਣ ਸ਼ਹਿਰਾ, ਇਹ ਤਿੰਨੇ ਰੋਜ਼ ਬਦਲਣੇ ਹੁੰਦੇ ਆ, ਇਹ ਧਿਆਨ ਰੱਖੋ। ਗਾਤਰਾ ਵੱਖਰਾ, ਬਾਅਦ 'ਚ ਵੱਖਰਾ ਪਾਇਆ ਕਰੋ, ਗਾਤਰਾ ਜਾਂ ਧੋਣਾ ਪੈਂਦਾ, ਫਿਰ ਕੰਘਾ ਵੀ ਧੋਣਾ ਏਸੀ ਇਸ਼ਨਾਨ ਕਰਨ ਵੇਲੇ, ਕੜਾ ਵੀ ਸਾਫ਼ ਕਰੀਦਾ ਹੁੰਦਾ ਜਦੋਂ ਸਵੇਰੇ ਕੋਈ ਮੈਦਾਨ ਆਦਿਕ ਦੀ ਕਿਰਿਆ ਕਰਦੇ ਹਾਂ, ਜੰਗਲ ਕਿਰਿਆ ਕਰਦੇ ਹਾਂ, ਉਦੋਂ ਕੜਾ ਵੀ ਨਾਲ ਹੱਥਾਂ ਦੇ ਸਾਬਣ ਨਾਲ ਮਾਂਜੀਦਾ ਹੁੰਦਾ। ਜਾਂ ਫਿਰ ਇਸ ਪ੍ਰਕਾਰ ਸੁੱਚਮ ਰੱਖਣੀ ਪੂਰੀ। ਦਸਵੇਂ ਪਾਤਸ਼ਾਹ ਜਦੋਂ ਬਾਣੀ ਪੜ੍ਹਦੇ, ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਮਾੜਾ ਫੁਰਨਾ ਨਹੀਂ ਲਿਆਉਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦਿਆਂ ਮਾੜਾ ਫੁਰਨਾ ਆ ਜਾਂਦਾ, ਮਾਫ਼ੀ ਮੰਗੋ, ਪਰ ਉੱਧਰ ਥੋੜ੍ਹਾ ਜਿਹਾ ਫਿਰ ਕੜਾਕਾ ਚੜ੍ਹ ਜਾਂਦਾ, ਜਦੇ ਹੀ ਮਾੜੀ ਜਿਹੀ ਗੱਲ ਮਨ 'ਚ ਗਲਤ ਆਈ ਨਹੀਂ, ਉਹ ਨਾਲ ਹੀ ਕਿਹੜਾ ਚਾੜ ਦਿੰਦੇ ਜਦੇ, ਕਿਉਂਕਿ ਉੱਧਰ ਸ਼ਹੀਦ ਫੌਜਾਂ ਹੀ ਖੜੀਆਂ ਹੁੰਦੀਆਂ ਸਾਰੀਆਂ ਨਾਲ। ਸੋ ਇਸ ਤਰ੍ਹਾਂ ਮਹਾਰਾਜ ਨੇ ਜਿਹੜੀ ਬਖਸ਼ਿਸ਼ ਕੀਤੀ ਆਪਾਂ ਨੂੰ, ਰਾਮ ਕਵਚ ਜਿੱਤਾ ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਇਹ ਵੀ ਰਾਮ ਕਵਚ ਹੈ। ਤਾਤੀ ਬੌਰਾਂ ਲੱਗੇ ਪਾਰ ਬ੍ਰਹਮ ਸੁਣਾਈ, ਗੁਰਕਾ ਸ਼ਬਦ ਰਖਵਾਰੇ ਵਾਲਾ ਸ਼ਬਦ ਹੈ। ਇਹ ਸਾਰੇ ਜਿਹੜੇ ਸ਼ਬਦ ਬਖਸ਼ਿਸ਼ ਕੀਤੇ ਨੇ, ਰਾਮ ਕਵਚ ਦਾਸ ਕਾ ਸੰਗਨਾਮ, ਪ੍ਰਤੱਖ ਇਹ ਜਿਹੜਾ ਸ਼ਬਦ ਵੀ, ਇਹ ਵੀ ਬ੍ਰਹਮ ਕਵਚ ਹੀ ਹੈ, ਰਾਮ ਕਵਚ ਹੀ ਹੈ, ਇਹ ਵੀ ਇਹ ਰੱਖਿਆ ਵਾਲੇ ਹੀ ਸ਼ਬਦ ਹੁੰਦੇ ਨੇ ਸਾਰੇ। ਸੰਜੋਹ ਹੁੰਦੀ ਜਿਹੜੀ ਲੜਾਈ 'ਚ ਪਹਿਲਾਂ ਪਾਉਂਦੇ ਹੁੰਦੇ ਸੀਗੇ, ਲੋਹੇ ਦੀ ਜੰਜੀਰਾਂ ਜਾਂ ਦੀ ਬਣੀ ਹੁੰਦੀ ਸੀ, ਉਹਦੇ ਨਾਲ ਤਲਵਾਰ ਨਹੀਂ ਲੱਗਦੀ, ਕੋਈ ਵਾਰ ਨਹੀਂ ਸ਼ਸਤਰ ਕਰਦਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹ ਰਾਮ ਦਾ ਨਾਮ ਹੀ ਮੇਰਾ ਸੰਜੋਹ ਹੈ। ਸੋ ਇਹ ਰਾਮ ਕਵਚ ਦਿੱਤਾ ਸੀ ਇਹਨਾਂ ਨੂੰ ਜਦੋਂ ਵਾਲਮੀਕ ਜੀ ਨੇ ਸਿਖਾਇਆ ਸੀ ਨਾ ਲਹੂ ਅਤੇ ਕੁਸ਼ੂ ਨੂੰ, ਸਾਰੀਆਂ ਚੀਜ਼ਾਂ ਐਨ ਟ੍ਰੇਨਡ ਕਰਦੇ ਸੀ ਉਹ, ਉਦੋਂ ਉਹਨਾਂ ਨੂੰ ਦਿੱਤਾ ਸੀ ਇਹ। ਉਹ ਜਦੋਂ ਪੜ੍ਹਦੇ ਸੀ ਉਹਨਾਂ ਦੁਆਲੇ ਇੱਕ ਚੱਕਰ ਹੋ ਜਾਂਦਾ ਸੀ ਪ੍ਰਕਾਸ਼ ਦਾ, ਜਿੰਨੇ ਮਰਜ਼ੀ ਤੀਰ ਮਾਰੇ ਰਾਮ ਚੰਦਰ ਦੀ ਸਾਰੀ ਫੌਜ ਹੀ ਉਹਨਾਂ ਨੇ ਮੂਰਛਤ ਕਰਤੀ ਸੀ। ਉਹ ਪਾਵਰ ਬਹੁਤ ਜ਼ਿਆਦਾ ਹੋ ਗਈ ਸੀ ਉਹਨਾਂ ਦੋਨਾਂ ਦੀ। ਇਸ ਕਰਕੇ ਹੈ ਵੀ ਜਿਹੜਾ ਜਿਹੜਾ ਵੀ ਉਹਨਾਂ ਦੇ ਮੂਹਰੇ ਅੜਿਆ ਕੋਈ ਸਾਰੇ ਹੀ ਡੇਗਤੇ ਸੀ ਉਹਨਾਂ ਨੇ। ਜੋ ਜੋ ਗਰਭ ਕਰੇ ਸੋ ਜਾਏ, ਗਰੀਬ ਦਾਸ ਕੀ ਪ੍ਰਭ ਸਰਣ ਆਏ। ਜਿਹੜਾ ਜਿਹੜਾ ਪੁਰਸ਼ ਵੀ ਹੰਕਾਰ ਕਰਦਾ ਹੈ ਉਹ ਨਾਸ ਹੋ ਜਾਂਦਾ। ਅਤੇ ਆਪਾਂ ਐਂ ਨਿਮਰਤਾ ਨਾਲ ਬੇਨਤੀ ਕਰੀਏ, ਮੈਂ ਗਰੀਬ ਦਾਸ ਨੇ ਵਾਹਿਗੁਰੂ ਦੀ ਸ਼ਰਨ ਵਿੱਚ ਆਉਣਾ ਕੀਤਾ। ਜੋ ਜੋ ਸਰਨ ਪਿਆ ਹਰ ਰਾਏ, ਸੋ ਦਾਸ ਰੱਖਿਆ ਆਪਣੇ ਕੰਠ ਲਾਏ। ਸੋ ਹਰ ਹੁੰਦਾ ਪਰਮਾਤਮਾ, ਰਾਏ ਹੁੰਦਾ ਪ੍ਰਕਾਸ਼ ਰੂਪ। ਸੋ ਮਹਾਰਾਜ ਫਰਮਾਉਂਦੇ, ਜਿਹੜਾ ਜਿਹੜਾ ਬੰਦਾ ਵੀ ਕੋਈ ਪੁਰਖ ਹਰੀ ਰਾਜ ਦੀ ਸ਼ਰਨ ਵਿੱਚ ਪਿਆ ਹੈ, ਉਸ ਦਾਸ ਨੂੰ ਵਾਹਿਗੁਰੂ ਨੇ ਆਪਣੇ ਗਲ ਨਾਲ ਲਗਾ ਕੇ ਰੱਖਿਆ ਹੈ। ਜੋ ਜੋ ਸ਼ਰਨ ਪਿਆ ਹਰ ਰਾਏ, ਸਿਮਰੋ ਸ੍ਰੀ ਹਰ ਰਾਏ। ਪ੍ਰਤਾਖੀ, ਜਿਹੜਾ ਵੀ ਗੁਰੂ ਹਰ ਰਾਏ ਸਾਹਿਬ ਦੀ ਸ਼ਰਨ ਪੈ ਗਿਆ, ਮਹਾਰਾਜ ਨੇ ਕੰਠ ਨਾਲ ਲਾ ਕੇ ਰੱਖਿਆ ਹੈ। ਇਸ ਤਰ੍ਹਾਂ ਵਚਨ ਹੋਇਆ ਸੀ, 2200 ਘੋੜ ਸਵਾਰ ਰੱਖਿਓ, ਕੋਈ ਚੜ੍ਹ ਕੇ ਨਹੀਂ ਆਵੇਗਾ, ਜੇ ਆਵੇਗਾ ਰਾਹ 'ਚ ਹੀ ਮਾਰਿਆ ਜਾਵੇਗਾ। ਫਿਰ ਉਦੋਂ ਇਹ ਬਖਸ਼ਿਸ਼ ਕੀਤੀ, ਅੱਖੀਂ ਘੱਟਾ ਮੂੰਹ ਜੱਟਾ, ਬੋਲ ਨਾ ਸਕੇ ਬਿੜ ਬਿੜ ਤੱਕੇ, ਇਹ ਸ਼ਬਦ ਦੀ ਉਦੋਂ ਸੁਭਾਵਕ ਮੁੱਖ 'ਚੋਂ ਵਚਨ ਉਚਾਰੇ ਸੀ। ਸਿੰਘ ਫਿਰ ਪੜ੍ਹ ਕੇ ਫਾਇਦਾ ਲੈਂਦੇ ਤੋਂ, ਜੇ ਕੋ ਬਹੁਤ ਕਰੇ ਅਹੰਕਾਰ, ਉਹ ਖਿਨਮ ਹੈ ਰੁਲਤਾ ਖਾਕੂ ਨਾਲ। ਜਿਹੜਾ ਕੋਈ ਜਵਾਨੀ ਦਾ, ਜਾਤੀ ਦਾ, ਪਦਾਰਥਾਂ ਦਾ, ਰਾਜ ਦਾ ਹੰਕਾਰ ਕਰਦਾ ਹੈ, ਉਹ ਇੱਕ ਛਿਨ ਵਿੱਚ ਸਵਾਹ ਬਣ ਜਾਂਦਾ, ਲੱਭਦਾ ਹੀ ਨਹੀਂ ਕਿੱਧਰ ਗਿਆ ਉਹ। ਹੈ ਪੀ ਸਾਚਾ ਹੋਵਣ ਹਾਰ, ਸਦਾ ਸਦਾ ਜਾਈ ਬਲਿਹਾਰ। ਜੋ ਸੱਚਾ ਪਰਮਾਤਮਾ ਪਿੱਛੇ ਸੀ, ਹੁਣ ਹੈ, ਅੱਗੇ ਹੋਵਣ ਹਾਰ ਹੋਵੇਗਾ। ਮੈਂ ਉਸ ਸੱਚੇ ਪਰਮਾਤਮਾ ਤੋਂ ਸਦਾ ਹੀ ਬਲਿਹਾਰ ਕੁਰਬਾਨ ਜਾਂਦਾ ਹਾਂ। ਆਪਣੇ ਦਾਸ ਰੱਖੇ ਕਿਰਪਾ ਧਾਰ, ਨਾਨਕ ਕੇ ਪ੍ਰਭ ਪ੍ਰਾਣ ਆਧਾਰ। ਮਹਾਰਾਜ ਕਥਨ ਕਰਦੇ ਨੇ, ਜਿਹਨੇ ਕਿਰਪਾ ਦ੍ਰਿਸ਼ਟੀ ਧਾਰ ਕੇ ਆਪਣੇ ਦਾਸ ਰੱਖੇ ਹੈ, ਵਾਹਿਗੁਰੂ ਮੇਰੇ ਵੀ ਪ੍ਰਾਣਾ ਦਾਸਰਾ ਹੈ।